आई लाल सिंह का प्रसंग श्रवण कराने लगे हाँ। धन गुरु कलगीधर पातशाह महाराज जी तख्त ते विराजमान सन, उन्हां भरी संगत च ऐलान किया कि जिन्हें अज तो बाद साडे दरबार च आना ना, वह इस माया की जगह ते जंगी शस्त्र लेके आवे, जेड़ा सानू नेजे ढालां बंदूकां बरछे भेट करेगा उहदे उत्ते साडी अति प्रसन्नता होगी। इस गल नू भाई लाल सिंह ने सुनिया, जो एक मिस्त्री सिंह सी ते कारे घरे दा काम करिया करदा सी, उहने महाराज वास्ते तीन शस्त्र तैयार कीते, एक नेजा, एक ढाल ते एक तलवार। तिन्ने शस्त्र लेके महाराज दे हाजिर होया, नमस्कार कीती। महाराज ने पहला नेजा वेख्या, आख्या ओ भाई लाल सिंह तेरा नेजा बड़ा वधिया। सतगुरु पातशाह ने यह नेजा लागे खलोते भाई आलम सिंह नू फड़ाता। आलम सिंह एक ओ गुरु का सिख सी जिन्हों दो घंटिया तो किसे ने वध नहीं सी सुतिया वेख्या, ते फरतीला एना सी कि जे किते दुश्मन का घेरा उन्हू पै जाना ना, अठ अठ फुट उची छाल मार के ते घेरे दे विचों निकल जा करदा सी।
सच है,
सतगुरु ने नेजा इन्हू फड़ाया। फिर सतगुरु ने तलवार वेखी, आख्या तेरी तलवार भी बड़ी वधिया। फिर साहबा ने ढाल वेखी, ए ढाल नू सतगुर ने तीर दे नाल टणका के वेख्या, आख्या वाह वाह लाल सिंघा वाह, पुत्रा ढालां ते मैं पहला भी बड़िया वेखियां, पर जेड़ी तू ढाल लेके आया ना, इस ढाल नू ते मैं अपने कमर कसे च रखूंगा। जदों किसे दी शोभा होवे तो उहनू फिर होमे ना आवे, ए ते कोई विरला मनुख जे। आंदा महाराज जी ए ढाल मैं अपने हत्थां नाल तैयार कीती आ, जे कोई आके ना दिवे दे विचों गोली मार के कढ दिए, महाराज कोई गोली नहीं कढ सकदा। सतगुरु कहन लगे कोई भी, आंदा कोई भी परख करके वेख लो। सतगुरु कृपा करे, मैं गल कर रहा सा जदों होमे भाई लाल सिंह ने कीती ना, होमे बुरी बड़ा है इससे खुदा बचाए,
खुदा बचाए।
ए ते वड़े वड़े मुनिया तो नहीं मरती, मान मुनि मुनमर गले
मान
सबे को खाए। भाई लाल सिंह ने जदों माण कीता ते कलगियां वाले पातशाह ने ढाल जड़ी वगा के लाल सिंह वाले मारी। महाराज होने कहते सी भी ये ढाल बड़ी वधिया, इनू मैं अपने कमर कसे च रखूंगा, एदे वर्गी अगे ढाल नहीं वेखी। महाराज दो मिनटां च इनू की देण आ गई आ। सतगुरु कहन लगे भाई लाल सिंह, जदों तू ढाल नू लेके आया सा ना, तेरी ढाल उदों सेवा दे नाल सुगंधित सी,
वाह वाह,
उदों एदे विचों सेवा दी सुगंध ही आउंदी सी, हुण एदे विचों होमे दी दरगंध ही आउंदी आ। तेरी ढाल ने इत्थे कम नहीं करना, होमे नामे नाल विरोध है,
दोए ना वसे,
दोए ना वसे एक थाए। होमे ते रब दा प्यार सिंगो एक हिरदे विच रह ही नहीं सकदा। एक मूसा पकंबर होया मुसलमाना दी तारीख विच, ओदी रोज ही रब नाल मुलाकात हुंदी सी, अज उहनू माण आ गया ओ कोई मेरे अगा पकंबर भी है जिहड़ा रोज ही रब नाल गल्लां करदा। माण आ गया, खजूर दा गुड़ खा लिया ते इक पहाड़ी ते चढ़ के सो गया। पहला गुड़ खजूर दा आया करदा सी, सिकंदर दे बंदियां ने चरी तों काढ कढ़ी फिर गन्ने दा गुड़ आया। जिथे ओ सुता ना उथे कीड़िया का भौन बड़ा तकड़ा सी। आंदा भी जदों मेरी रब नाल अज मुलाकात होई ना, ते रब नूं एक लामा देना, ओए रब्बा जेड़ा तू 84 दी कायनात विच निकियां निकियां कीड़ियां बना दी, इन्हां ने मैनू सारी रात सौण नहीं दिता, भला इन्हां दे बनाउण खलो तेरा की सुणिया सी। आंदा भी रब नूं लामा दऊंगा। दिन चढ़िया उन्हें फरिश्ते नूं आख्या जरा मेरी रब नाल मुलाकात करा, उन्हें आख्या ठहर जा अजे कोई फरियादी अंदर फरियाद कर लिया। आंदा ओ कमाल दी बात आ, दुनिया विच इह गल प्रचलित वा कि मूसे तो बिना रब नूं होर कोई मिलिया नहीं, फरियादी अंदर ते मैं बाहर। आंदा ओ मेरे मन च नहीं गल आउंदी, उन्हें आख्या जरा परदे नाल कन्न ते ला के वेख। जदों उन्हें परदे नाल कन्न लाया ते अंदर कीड़ियां फरियाद करन लगियां ते आखन लगियां, हे परमेश्वर वाहिगुरु जेड़ा तू इन्नी मिट्टी ला के ऐडा तकड़ा मूसा बनाता ही, ये ਇਹਨੇ ਰਾਤ ਲਸ਼ਕਰਾਂ ਦੇ ਲਸ਼ਕਰ ਕੀੜੀਆਂ ਲੇਟ ਲੇਟ ਕੇ ਤਬਾਹ ਕਰਤੀਆਂ। ਉਹ ਇੰਨੀ ਮਿੱਟੀ ਦੀਆਂ ਤੇ ਕਰੋੜਾਂ ਕੀੜੀਆਂ ਬਣ ਜਾਣੀਆਂ ਸੀ ਜਿਨ੍ਹਾਂ ਨੇ ਤੇਰਾ ਨਾਮ ਜਪਣਾ ਸੀ। ਇਹਦੇ ਬਣਾਉਣ ਖਲੋ ਤੇਰਾ ਕੀ ਥੁੜਿਆ ਸੀ। ਹਉਮੈ ਬੁਰੀ ਚੀਜ਼ ਹੈ, ਕੋਈ ਨਵਾਂ ਨਵਾਂ ਸਾਧ ਬਣਿਆ ਆਂਦਾ 100 ਕਿੱਲੇ ਨੂੰ ਛੱਡ ਕੇ ਤੇ ਫੇਰ ਸਾਧ ਬਣਿਆ। ਕਰੋੜ ਦੀ ਕੋਠੀ ਨੂੰ ਲੱਤ ਮਾਰ ਕੇ ਫੇਰ ਸਾਧ ਬਣਿਆ, ਐਵੇਂ ਨੀ ਬਣਿਆ। ਕੋਈ ਸਿਆਣਾ ਬਜ਼ੁਰਗ ਕੰਬਲ ਦੀ ਬੁੱਕਲ ਮਾਰ ਕੇ ਬੈਠਾ ਸੀ, ਉਹਨੇ ਆਖਿਆ ਉਹ ਕਾਕਾ ਤੂੰ ਲੱਤ ਤੇ ਮਾਰੀ ਪਰ ਤੈਨੂੰ ਲੱਤ ਮਾਰਨੀ ਨਾ ਆਈ, ਕੋਠੀ ਤੇਰੀ ਲੱਤ ਦੇ ਨਾਲ ਹੀ ਚਿੰਬੜ ਗਈ। ਉਹਨੇ ਆਖਿਆ ਕਿਉਂ, ਪਿੰਡ ਜਾ ਕੇ ਵੇਖ ਲਓ। ਉਹਨੇ ਆਖਿਆ ਪਿੰਡ ਜਾਣ ਦੀ ਲੋੜ ਹੀ ਨਹੀਂ, ਜੇ ਤੂੰ ਕਿਤੇ ਸਾਧ ਬਣ ਜਾਣਾ ਨਾ ਤੈਨੂੰ ਆਖਣ ਦੀ ਲੋੜ ਨਹੀਂ ਸੀ। ਸਾਧ ਤੇ ਸੁਧਰੇ ਉਹਦਾ ਨਾਮ ਤੇ ਤੇਰੇ ਅੰਦਰ ਤੇ ਹੋਮੇ ਬੋਲਦੀ ਆ। ਗੁਰੂ ਕੇ ਸਿੱਖੋ ਜਦੋਂ ਲਾਲ ਸਿੰਘ ਨੇ ਹੋਮੇ ਕੀਤੀ ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਲਾਲ ਸਿੰਘਾ ਗੋਲੀ ਬੜੀ ਬੁਰੀ ਬਲਾਈ, ਜਿੱਥੇ ਵੱਜਦੀ ਉੱਥੇ ਛੱਡਦੀ ਕੁਝ ਨੀ ਗੀ, ਤੇਰੀ ਢਾਲ ਨੇ ਇੱਥੇ ਕੰਮ ਨੀ ਕਰਨਾ, ਇੱਥੇ ਤੇ ਬੜੇ ਬੜੇ ਤਕੜੇ ਜੋਧੇ ਬੈਠੇ ਆ। ਮਹਾਰਾਜ ਕਿਹੋ ਜੇ ਜੋਧੇ ਆ, ਮੇਰਾ ਸਿੰਘ ਕਿਤੇ ਇੱਕ ਥੱਪੜ ਮਾਰ ਦੇ ਨਾ ਤੇਰੀ ਢਾਲ ਦੇ ਹਜ਼ਾਰਾਂ ਠੀਕਰੇ ਕਰਕੇ ਰੱਖ ਦੇ। ਇੱਥੇ ਤੇ ਉਹ ਜੋਧੇ ਬੈਠੇ ਆ ਜਿਹੜੇ 7-7 ਤਵੀਆਂ ਨੂੰ ਪਾੜ ਕੇ ਤੇ ਹਾਥੀ ਦਾ ਮੱਥਾ ਵਿੰਨ ਦਿੰਦੇ ਆ। ਤੂੰ ਗੱਲਾਂ ਢਾਲਦੀਆਂ ਕਰਦਾ, ਜਾਂ ਇਹਨੂੰ ਹੋਰ ਲੋਹਾ ਥੱਪ ਲਾ, ਇਹਨੂੰ ਹੋਰ ਆਬਾਂ ਦੇ ਲਾ, ਇਹਨੂੰ ਹੋਰ ਟੈਂਪਰ ਦੇ ਲਾ। ਦਿਨ 14 ਨੂੰ ਲੈ ਕੇ ਆਈ ਕਿਸੇ ਸਿੱਖ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਦੀ ਪਰਖ ਕਰਾਂਗੇ।
ਵਾਹ,
ਸਿਆਣੇ ਵਿਦਵਾਨ ਬੈਠੇ ਜੇ ਇਤਿਹਾਸ ਨਾਲ ਮਸ ਰੱਖਦੇ ਜੇ, ਸੈਕਟਰੀ ਸਾਹਿਬ ਬਹੁਤ ਸਿਆਣੇ ਆ। ਗੁਰੂ ਕਿਰਪਾ ਕਰੇ ਬਹੁਤ, ਕੋਈ ਇਤਿਹਾਸਕਾਰ ਉਹਨੂੰ ਗੈਂਡੇ ਦੀ ਢਾਲ ਵੀ ਦੱਸਦੇ ਆ, ਕਿਉਂਕਿ ਗੈਂਡੇ ਦੀ ਢਾਲ ਤੋਂ ਗੋਲੀ ਤਿਲਕ ਜਾਂਦੀ। ਰਹੋ ਵਿਚਾਰ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨੂੰ ਪੱਕੀ ਕਰਕੇ ਲਿਆਈ ਤੇ ਫਿਰ ਇਹਦੀ ਪਰਖ ਕਰਾਂਗੇ। ਸੁਣੀਏ ਮੇਰੇ ਕਲਗੀਧਰ ਪਾਤਸ਼ਾਹ ਲਾਲ ਸਿੰਘ ਤੁਰੇ ਜਾਂਦੇ ਨੂੰ ਕੀ ਕਹਿ ਰਹੇ ਆ। ਤੇ ਜਦੋਂ ਘਰ ਵਿੱਚ ਪਹੁੰਚਦਾ ਉਹਦੇ ਘਰ ਵਾਲੀ ਬੀਬੀ ਚਰਨਾ ਜਿਹੜੀ ਬੜੀ ਸਿਆਣੀ ਸੀ ਆਪਣੇ ਪਤੀ ਆਉਂਦਿਆਂ ਨੂੰ ਕੀ ਪੁੱਛਦੀ ਆ ਤੇ ਕੀ ਜੁਗਤਾਂ ਬਣਾ ਕੇ ਉਹ ਗੁਰੂ ਦੇ ਦਰਬਾਰ 'ਚ ਫਿਰ ਆਪਣੀ ਭੁੱਲ ਦੀ ਮਾਫ਼ੀ ਸਤਿਗੁਰ ਦੇ ਕੋਲੋਂ ਲੈਂਦੇ ਆ। ਭਾਈ ਲਾਲ ਸਿੰਘ ਘਰ ਗਿਆ, ਘਰ ਵਾਲੀ ਬੀਬੀ ਚਰਨਾ ਬੜੀ ਸਿਆਣੀ ਸੀ ਜਿਹਨੂੰ ਗੁਰਮਤ ਦੀ ਸੂਝ ਬੂਝ ਸੀ, ਆਪਣੇ ਪਤੀ ਨੂੰ ਪੁੱਛਦੀ। ਪਤੀ ਦੇਵ ਜੀ ਆਨੰਦਪੁਰ ਸਾਹਿਬ ਬਾਜਾਂ ਵਾਲੇ ਦੇ ਦਰਬਾਰ 'ਚ ਗਏ ਸੀ ਤੇ ਗੁਰੂ ਨੇ ਤੁਹਾਡੇ ਤੇ ਕੀ ਬਖਸ਼ਾਂ ਕੀਤੀਆਂ? ਆਂਦਾ ਕਰਮਾਂ ਵਾਲੀਏ, ਮੇਰੀ ਗੁਰੂ ਨੇ ਤੇ ਸੇਵਾ ਸਫਲ ਕਰ ਲਈ ਸੀ ਪਰ ਮੇਰੀ ਹੋਮੇ ਨੇ ਮੱਤ ਮਾਰ ਲਈ, ਮੈਂ ਆਪਣੇ ਪੈਰਾਂ ਤੇ ਆਪੇ ਕੁਹਾੜਾ ਮਾਰ ਲਿਆ। ਉਹਨੇ ਆਖਿਆ ਗੱਲ ਕੀ ਬਣੀ? ਆਂਦਾ ਗੁਰੂ ਸਾਹਿਬ ਨੇ ਢਾਲ ਦੀ ਬੜੀ ਸਿਫਤ ਕੀਤੀ ਪਰ ਮੈਂ ਮਾਣ ਵਿੱਚ ਇਹ ਆਖ ਬੈਠਾ ਵੀ ਮਹਾਰਾਜ ਇਹ ਢਾਲ ਬੜੀ ਪੱਕੀ, ਇਹਦੇ ਵਿੱਚੋਂ ਕੋਈ ਗੋਲੀ ਨਹੀਂ ਕੱਢ ਸਕਦਾ। ਤੇ ਮਹਾਰਾਜ ਕਹਿਣ ਲੱਗੇ ਇਹਨੂੰ ਚੰਗੀ ਧਰਨ ਪੱਕੀ ਕਰਕੇ ਲਿਆਈ ਕਿਸੇ ਸਿੱਖ ਦੇ ਕੋਲੋਂ ਨਿਸ਼ਾਨਾ ਮਾਰ ਕੇ ਤੇਰੀ ਢਾਲ ਪਰਖਾਂਗੇ। ਘਰ ਵਾਲੀ ਨੇ ਆਖਿਆ ਪਤੀ ਦੇਵ ਜੀ ਤੈਨੂੰ ਪਤਾ ਨੀ ਤੂੰ ਕਿਹੜੇ ਦਰਬਾਰ 'ਚ ਗਿਆ ਸਾ? ਉਹ ਕਲਗੀਆਂ ਵਾਲੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਜੇ ਉਹ ਚਾਹੁਣ ਤੇ ਉਹ ਤੇ ਪਹਾੜਾਂ ਦੀਆਂ ਚੋਟੀਆਂ ਥਾਲੀ ਗੋਲੀਆਂ ਕੱਢ ਸਕਦੇ ਆ ਤੇ ਤੂੰ ਢਾਲ ਦਾ ਹੀ ਮਾਣ ਕਰ ਲਿਆ। ਇੰਨਾ ਸ਼ਰਮਸ਼ਾਰ ਹੋਇਆ ਅੰਦਰ ਵੜ ਗਿਆ ਤੇ 2 ਦਿਨ ਲਾਲ ਸਿੰਘ ਨੇ ਰੋਟੀ ਨਹੀਂ ਖਾਧੀ। ਫਿਰ ਕੋਈ ਰੱਬ ਦਾ ਪਿਆਰਾ ਮਿਲ ਗਿਆ ਤੇ ਰੱਬ ਦਿਆਂ ਪਿਆਰਿਆਂ ਨੂੰ ਪਤਾ ਹੁੰਦਾ ਰੱਬ ਨਾਲੋਂ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨਾ ਕਿਤਨਾ। ਗੁਰਮੁਖ ਜੋੜਦੇ ਆ ਤੇ ਸਾਕਤ ਤੋੜਦੇ ਆ। ਸਾਕਤ ਦਾ ਬੜਾ ਸੁੰਦਰ ਪ੍ਰਮਾਣ ਆਇਆ, ਜਿਸ ਤਰ੍ਹਾਂ ਕੇਲੇ ਦੇ ਰੁੱਖ ਲਾਗੇ ਕੋਈ ਬੇਰੀ ਦਾ ਰੁੱਖ ਖਲੋਵੇ, ਹਵਾ ਆਉਂਦੀ ਆ ਕੇਲੇ ਦੇ ਹਰੇ ਹਰੇ ਪੱਤੇ ਝੂਲਦੇ ਆ ਤੇ ਬੇਰੀ ਦੇ ਕੰਡੇ ਉਹਨਾਂ ਪੱਤਿਆਂ ਨੂੰ ਲੀਰਾ ਲੀਰਾ ਕੜਨਦੇ ਆ। ਸਾਕਤ ਦਾ ਸੰਗ ਏਡਾ ਮਾੜਾ ਜੀ ਤੋ ਸਾਕਤ ਤੋੜਦੇ ਆ ਤੇ ਗੁਰਮੁਖ ਜੋੜਦੇ ਆ। ਸਤਿਗੁਰੂ ਕਿਰਪਾ ਕਰੇ ਕਿਸੇ ਮਹਾਂਪੁਰਸ਼ ਦੇ ਨਾਲ ਉਹਦੀ ਸੰਗਤ ਹੋ ਗਈ ਤੇ ਉਹਨੂੰ ਸਾਰੀ ਵਾਰਤਾ ਦੱਸੀ। ਉਹਨੇ ਆਖਿਆ ਗੁਰੂ ਕੇ ਸਿੱਖਾਂ ਘਬਰਾਉਣ ਦੀ ਲੋੜ ਨਹੀਂ, ਗੁਰੂ ਬੜਾ ਬਖਸ਼ਾਂਦਾ, ਗੁਰੂ ਭੁੱਲਿਆਂ ਨੂੰ ਫਿਰ ਗਾਲਾਂ ਲਾ ਲੈਂਦਾ। ਸੁੱਤ ਅਪਰਾਧ ਕਰਤ ਹੈ ਜੇਤੇ
ਜਨਨੀ,
ਜਨਨੀ ਚੀਤ ਨਾ ਰਾਖ ਸਤੇਤੇ, ਪੁੱਤ ਭਾਵੇਂ ਕਿੰਨੇ ਗੁਨਾਹ ਕਰੇ ਮਾਂ ਉੱਤੇ ਪਰਦਾ ਹੀ ਪਾਉਂਦੀ। ਗੁਰੂ ਗੁਨਾਹਾਂ ਤੇ ਪਰਦਾ ਪਾ ਲੈਂਦਾ, ਏਦਾਂ ਕਰ ਤੂੰ ਹੁਣ ਪੰਜ ਨਿਤਨੇਮੀ ਸਿੰਘ ਲੱਭ,
ਵਾਹਿਗੁਰੂ ਜੀ,
ਜਿਹੜੇ ਬਾਣੀ ਤੇ ਬਾਣੇ ਵਿੱਚ ਪਰਪੱਕ ਹੋਣ, ਜਿਹੜੇ ਗੁਰੂ ਕੀ ਰਹਿਤ ਵਿੱਚ ਪਰਪੱਕ ਹੋਣ, ਉਹਨਾਂ ਪੰਜਾਂ ਸਿੰਘਾਂ ਨੂੰ ਘਰ ਸੱਦ ਕੇ ਤੇ ਲੰਗਰ ਛਕਾ ਦੇ। ਇੱਕ ਸਿੰਘ ਅਰਦਾਸ ਕਰੂਗਾ, ਜੋ ਤੇਰੇ ਮਨ ਦੀ ਭਾਵਨਾ ਹੋਈ ਉਹ ਲੈ ਕੇ ਬਹਿ ਜੀ, ਉਹ ਤੇਰਾ ਸੰਕਲਪ ਪੂਰਾ ਹੋ ਜਾਊਗਾ। ਸਿੰਘੋ, ਸਾਡੇ ਘਰ ਵਿੱਚ ਕੋਈ ਬਿਪਤਾ ਬਣ ਜੇ, ਕੋਈ ਕੰਮ ਨਾ ਸਿਰੇ ਚੜੇ, ਕੰਮਾਂ ਵਿੱਚ ਵਿਘਨ ਪੈਂਦੇ ਹੋਣ ਤੇ ਘਬਰਾਉਣ ਦੀ ਲੋੜ ਨਹੀਂ ਤੇ ਪਖੰਡੀਆਂ ਦੇ ਡੇਰਿਆਂ ਤੇ ਜਾਣ ਦੀ ਲੋੜ ਨਹੀਂ। ਤੁਸੀਂ ਹੁਣ ਵੀ ਪੰਜ ਨਿਤ ਨੇਮੀ ਗੁਰੂ ਕੇ ਸਿੰਘ ਲੱਭੋ, ਉਹਨਾਂ ਪੰਜਾਂ ਸਿੰਘਾਂ ਨੂੰ ਘਰ ਵਿੱਚ ਸੱਦ ਕੇ ਅਰਦਾਸ ਕਰਾਓ, ਕੋਈ ਵੀ ਤੁਹਾਡਾ ਕਾਰਜ ਜਿਹੜਾ ਉਹ ਅਧੂਰਾ ਨਹੀਂ ਰਹੇਗਾ। ਤੇ ਮੈਂ ਇਹ ਨਹੀਂ ਆਂਦਾ ਵੀ ਜਦੋਂ ਤੁਹਾਡੇ ਘਰ ਬਿਪਤਾ ਬਣੀ ਲੰਗਰ ਉਦੋਂ ਹੀ ਛਕਾਉਣਾ, ਨਹੀਂ, ਖੁਸ਼ੀ ਵੇਲੇ ਵੀ ਸਿੰਘਾਂ ਨੂੰ ਲੰਗਰ ਛਕਾ ਦਿਆ ਕਰੋ। ਇਹਦੀ ਬਹੁਤ ਵੱਡੀ ਮਹਾਨਤਾ ਹੈ। ਸ਼ਾਇਦ ਕਿਸੇ ਪ੍ਰਚਾਰਕ ਨੇ ਸਟੇਜ ਤੇ ਨਾ ਗੱਲ ਕੀਤੀ ਹੋਵੇ। ਮਹਾਰਾਜ ਕਹਿੰਦੇ ਹਨ, ਕਰ ਪ੍ਰਸ਼ਾਦ ਸਿੱਖ ਮੁਖ ਪਾਵੇ, ਤਿਸ ਸਿੱਖ ਕੇ ਗੁਰੂ ਵਾਰਨੇ ਜਾਵੇ। ਮੈਂ ਉਹ ਸਿੱਖ ਦੇ ਵਾਰਨੇ ਜਾਊਂਗਾ ਜਿਹੜਾ ਮੇਰੇ ਸਿੰਘਾਂ ਨੂੰ ਲੰਗਰ ਛਕਾਏਗਾ। ਸਿੱਖ ਉਹ ਸਿੱਖ ਜੋ ਅੰਬਰ ਦੀਨਾ, ਅੰਬਰ ਕਿਹਾ ਗਿਆ ਕੱਪੜੇ ਨੂੰ ਤੇ ਅਸ ਕਿਹਾ ਗਿਆ ਘੋੜੇ ਨੂੰ। ਜਦੋਂ ਹਿੰਦੂ ਲੋਕ ਸਮੇਤ ਜਗ ਕਰਦੇ ਹਨ, ਕਈ ਢੰਗਾਂ ਦੇ ਨਾਲ ਉਹ ਘੋੜੇ ਵੱਢ ਕੇ ਉਹਨਾਂ ਦਾ ਮਾਸ ਅੱਗ ਵਿੱਚ ਸਾੜ ਕੇ ਤੇ ਸਮੇਤ ਜਗ ਕਰਦੇ। ਮਹਾਰਾਜ ਕਹਿੰਦੇ, ਤੁਹਾਨੂੰ ਇਹ ਕੁਝ ਕਰਨ ਦੀ ਲੋੜ ਨਹੀਂ, ਤੁਸੀਂ ਕਿਸੇ ਗੁਰੂ ਕੇ ਸਿੱਖ ਨੂੰ ਵਸਤਰ ਭੇਟਾ ਕਰ ਦਿਓ, ਸਮੇਤ ਜਗ ਦਾ ਫਲ ਉਹਨਾਂ ਵਸਤਰਾਂ ਤੋਂ ਪ੍ਰਾਪਤ ਹੋਏਗਾ। ਮਹਾਰਾਜ ਕਹਿੰਦੇ, ਚਾਪੀ ਕਰ ਹੈ ਮਨੇ ਸਿੱਖ ਚਰਨਾ, ਤਿਸ ਸਿੱਖ ਕੋ ਮੈਂ ਲੀਨੋ ਸਰਨਾ। ਮੇਰੇ ਸਿੱਖ ਦੀ ਮੁੱਠੀ ਚਾਪੀ ਵੀ ਕਰਨੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ। ਭਾਈ ਗੁਰਦਾਸ ਜੀ ਕਹਿੰਦੇ, ਪੰਚ ਵਾਰ ਗੰਗ ਜਾਏ ਬਾਰਾ ਪੰਚ ਪਾ ਪ੍ਰਾਗ ਨਾਏ, ਤੈਸਾ ਪੁੰਨ ਇੱਕ ਗੁਰ ਸਿੱਖ ਕੋ ਨਵਾਏ ਕਾ,
ਸਿੱਖ
ਕੋ ਪਿਲਾਏ ਪਾਣੀ ਪਾਏ ਕਰ ਗੁਰ ਖੈਤ, ਅਸਮਿਤ ਜਗ ਫਲ ਸਿੱਖ ਕੋ ਜਿਵਾਏ ਕਾ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ, ਜੈਸੇ 20 ਬਾਰ ਦਰਸ਼ਨ
ਸਾਧ ਕੀਆ ਕਾਹੂ,
ਸਾਧ ਕੀਆ ਕਾਹੂ ਤੈਸਾ ਫਲ ਸਿੱਖ ਕੋ ਚਾ ਪਗ ਸਵਾਏ ਕਾ।
ਵਾਹ ਵਾਹ।
ਇਹ ਮੈਂ ਕਰਾਂ ਇਤਿਹਾਸ ਇੰਗਲੈਂਡ ਦੀ ਧਰਤੀ ਲੈਸਟਰ ਸ਼ਹਿਰ ਵਿੱਚ ਸੁਣਾਇਆ, ਤੇ ਜਦੋਂ ਅਸੀਂ ਸੁਣਾ ਕੇ ਇਤਿਹਾਸ ਤੇ ਆਪਣੇ ਕਮਰੇ ਵੱਲੇ ਗਏ, ਇੱਕ ਨੌਜਵਾਨ ਚੜ੍ਹਦੀ ਕਲਾ ਵਾਲਾ ਸਿੰਘ ਤੇ ਸਰੋਂ ਦੇ ਤੇਲ ਦੀ ਐਡੀ ਲੰਮੀ ਬੋਤਲ ਲੈ ਕੇ ਤੇ ਸਾਡੇ ਕਮਰੇ 'ਚ ਆ ਵੜਿਆ। ਮੈਂ ਕਿਹਾ, ਉਹ ਭਾਈ ਸਾਹਿਬ ਜੀ, ਆਂਦਾ ਸਿੰਘੋ ਲੰਮੇ ਪੈ ਜਾਓ ਇਹ। ਮੈਂ ਕਿਹਾ, ਕਾਹਤੋਂ? ਆਂਦਾ ਤੁਹਾਡੀ ਮਾਲਿਸ਼ ਕਰਨੀ ਆ। ਮੈਂ ਕਿਹਾ, ਵੀ ਸਾਡੀ ਮਾਲਿਸ਼ ਕਿਉਂ ਕਰਨੀ ਆ? ਆਂਦਾ, ਵੀ ਹੁਣੇ ਤੇ ਤੁਸੀਂ ਸਟੇਜ ਤੇ ਸਭ ਕੁਝ ਦੱਸ ਕੇ ਆਏ ਜੇ। ਮੱਥਾ ਗੁਰੂ ਸਾਹਿਬ ਨੂੰ ਟੇਕੀਦਾ ਹੁੰਦਾ। ਉਸ ਸਿੱਖ ਨੇ ਅੱਗਿਓਂ ਬਾਣੀ ਦੀ ਪੰਕਤੀ ਉਚਾਰਨ ਕਰ ਦਿੱਤੀ ਤੇ ਮਹਾਂਪੁਰਸ਼ਾਂ ਨੇ ਉਸ ਬਾਣੀ ਦੀ ਪੰਕਤੀ ਦੇ ਅਰਥ ਨਹੀਂ ਸੀ ਉਲਟਾਏ। ਉਹਨਾਂ ਆਖਿਆ, ਉਹ ਤੇ ਸਿੱਖ ਅਜੇ ਸੀ ਬਣੇ ਨਹੀਂ ਗੇ ਜਿਹੜੇ ਗੁਰਬਾਣੀ ਨੇ ਆਖਿਆ। ਸਿੱਖ ਤੇ ਤੁਸੀਂ ਵੀ ਘੁੰਮਦੇ ਤੇ ਅਸੀਂ ਵੀ ਘੁੰਮਦੇ ਹਾਂ, ਪਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਾਰ ਨੂੰ ਪੁੱਛੋ ਕਿ ਸਿੱਖ ਆਂਦੇ ਕਿਨੂੰ। ਉਹ ਸਿੱਖ ਦਾ ਨਕਸ਼ਾ ਖਿੱਚਦੇ ਆ, ਗੁਰ ਸਤਗੁਰ ਕਾਜੋ
ਸਿੱਖ
ਅਖਾਏ, ਸੋ ਭਲਕੇ ਉਠਾਰ
ਨਾਮ
ਧਿਆਵੇ, ਉਤਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੇ,
ਜਿਸ
ਨੂੰ ਦਿਆਲ ਹੋਏ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ।
ਨਾਮ ਜਪਾ
ਲੱਗੋ ਲੱਭੋ ਇਹੋ ਜਿਹਾ ਸਿੱਖ, ਤੇ ਫਿਰ ਉਹਦੀ ਸੇਵਾ ਕਰਿਓ, ਫਿਰ ਗੁਰੂ ਵੇਖਿਓ ਘਰ ਵਿੱਚ ਕਿਤਨਾ ਲਹਿਰਾਂ ਪਹਿਰਾਂ ਕਰ ਦਿੰਦਾ। ਭਾਈ ਲਾਲ ਸਿੰਘ ਨੇ ਪੰਜ ਲਿਤ ਨੇਮੀ ਲੱਭੇ ਸਿੰਘ ਜਿਹੜੇ ਬਾਣੀ ਤੇ ਬਾਣੇ ਵਿੱਚ ਪਰਪੱਕ ਸਨ। ਬੀਬੀ ਚਰਨਾ ਨੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਇਹ ਕਹਿ ਕੇ ਆਟੇ ਵਿੱਚ ਜਲ ਪਾਇਆ ਤੇ ਬਾਣੀ ਪੜ੍ਹ ਕੇ ਲੰਗਰ ਤਿਆਰ ਕੀਤਾ। ਬਾਣੀ ਪੜ੍ਹ ਕੇ ਮੋਬਾਈਲ ਵੇਖ ਕੇ ਨਹੀਂ, ਮੈਂ ਵੇਖਿਆ ਵੀ ਹੁਣ ਤੇ ਆਟਾ ਵੀ ਇੱਕੇ ਹੱਥ ਨਾਲ ਗੁੱਝਦਾ, ਦੂਜੇ ਨਾਲ ਮੋਬਾਈਲ ਹੀ ਚੱਲਦਾ ਤੇ ਸ਼ਗਨ ਵਾਲਾ ਵੀ ਇੱਦਾਂ ਹੀ ਕਰਦਾ, ਇੱਕ ਹੱਥ ਨਾਲ ਮੋਬਾਈਲ ਫੇਸਬੁੱਕ ਖੋਲ ਕੇ ਬੈਠਾ ਹੁੰਦਾ। ਪਰ ਕਦੇ ਸੋਚਿਆ ਹੁਣ ਸਾਨੂੰ ਸਾਇੰਸ ਕੀ ਦੱਸ ਰਹੀ ਮੈਡੀਕਲ ਵੀ ਆਪਣੇ ਹੱਥ ਬਾਰ ਬਾਰ 20 ਸੈਕਿੰਡ ਮਲ ਕੇ ਧੋ ਤੇ ਇਹਨਾਂ ਨੂੰ ਬਾਰ ਬਾਰ ਧੋ ਤੇ ਜਿੰਨੀ ਵਾਰ ਹੱਥ ਸਾਫ ਕਰਦੇ ਜੇ ਉਹਨਾਂ ਉਨੀ ਵਾਰ ਇਹ ਜਿਹੜਾ ਮੋਬਾਈਲ ਆ ਮਾੜਾ ਤਾਂ ਨਹੀਂ ਆਖਣਾ ਤਾਂ ਕੰਮ ਬੜੇ ਲਈਦੇ ਆ ਪਰ ਬਿਮਾਰੀ ਬੜੀ ਤਕੜੀ ਆ। ਕਹਿੰਦੇ ਤੁਸੀਂ ਮੂੰਹ ਦੇ ਲਾ ਕੇ ਖੜਦੇ ਜੀ ਇਹ ਕਿੰਨਾ ਵਾਇਰਸ ਕਿੰਨਾ ਬੈਕਟੀਰੀਆ ਇਹਨੂੰ ਲੱਗਾ ਹੁੰਦਾ ਕਦੇ ਤੁਸੀਂ ਸੋਚਿਆ ਨਹੀਂ, ਉਨੀ ਵਾਰ ਇਹਨੂੰ ਸੈਨੇਟਾਈਜ਼ਰ ਕਰੋ। ਤੇ ਗੁਰਸਿੱਖੀ ਦੀ ਮਰਿਆਦਾ ਹੈ ਕਿ ਗੁਰੂ ਕਾ ਸਿੱਖ ਛਕਣ ਤੋਂ ਪਹਿਲਾਂ ਵੀ ਆਪਣੇ ਹੱਥ ਸੁੱਚੇ ਕਰਦਾ ਤੇ ਛਕਣ ਤੋਂ ਬਾਅਦ 'ਚ ਵੀ ਕਰਦਾ। ਤੁਸੀਂ ਮੰਦਰ ਜਾਓਗੇ ਤੁਹਾਨੂੰ ਪੈਰ ਧੋਣ ਦੀ ਲੋੜ ਨਹੀਂ, ਗੁਰਦੁਆਰੇ ਜਾਓਗੇ ਤੁਸੀਂ ਆਪਣੇ ਹੱਥ ਪੈਰ ਸੁੱਚੇ ਕਰਕੇ ਜਾਓਗੇ। ਸਿੱਖ ਬਾਣੀ ਪੜ੍ਹਦਾ ਤਾਂ ਵੀ ਆਪਣੇ ਹੱਥ ਪੈਰ ਪਹਿਲਾਂ ਸੁੱਚੇ ਕਰਦਾ, ਜੇ ਭੈਣ ਲੰਗਰ ਤਿਆਰ ਕਰਦੀ ਆ ਪਹਿਲਾਂ ਵੀ ਆਪਣੇ ਹੱਥ ਸਾਬਣਾ ਧੋਂਦੀ ਆ। ਸਿੱਖ ਨੂੰ ਕਰੋਨਾ ਕਿੱਥੋਂ ਚਮੜੇਗਾ ਜਿਹਨੇ ਗੁਰੂ ਦੇ ਬਚਨਾਂ ਦੀ ਪਹਿਲਾਂ ਹੀ ਪਾਲਣਾ ਕੀਤੀ ਆ। ਸਾਇੰਸ ਸਾਨੂੰ ਹੁਣ ਡੱਕ ਰਹੀ ਹੋ ਕਿਸੇ ਨੂੰ ਹੱਥ ਨਾ ਮਿਲਾਓ ਤੇ ਮਹਾਰਾਜ ਦੇ ਬਚਨ ਆ ਕੇ ਆਵਤ ਸਿੰਘ ਜੋ ਪਾਵੇ ਫਤਿਹ ਬੁਲਾਵੇ,
ਫਤਿਹ ਬੁਲਾਵੇ,
ਭਾਵੇਂ ਇੱਕ ਆਉਂਦਾ ਤੇ ਭਾਵੇਂ 15 ਆਉਂਦੇ ਇਕੱਠੇ ਹੀ ਫਤਿਹ ਬੁਲਾ ਦੇ। ਗੁਰੂ ਕੇ ਸਿੱਖੋ ਗੁਰੂ ਦੇ ਹਰ ਬਚਨ ਦੇ ਵਿੱਚ ਸੁੱਖ ਜੀ। ਜਿਹੜੇ ਮੈਡੀਕਲ ਸਾਨੂੰ ਹੁਣ ਡੱਕ ਰਿਹਾ ਜਦੋਂ ਤੁਸੀਂ ਜਨਤਕ ਥਾਵਾਂ ਤੋਂ ਹੋ ਕੇ ਆਉਂਦੇ ਜੇ ਆਪਣੇ ਵਸਤਰਾਂ ਨੂੰ ਪਹਿਲਾਂ ਆ ਕੇ ਧੋ ਇਹਨਾਂ ਨੂੰ ਲਾਹ ਦਿਓ, ਪਤਾ ਨਹੀਂ ਜਿੱਥੇ ਤੁਸੀਂ ਬੈਠੇ ਜੇ ਇੱਥੇ ਕਿੰਨਾ ਕੁ ਮਟੀਰੀਆ ਅਗਲਾ ਛੱਡ ਕੇ ਗਿਆ। ਤੇ ਹੁਣ ਮੈਂ ਵੇਖਿਆ ਚੰਡੀਗੜ੍ਹ ਵਿੱਚ ਹਰ ਬੰਦਾ ਹਰ ਸੀਟ ਨੂੰ ਹਰ ਕੁਰਸੀ ਦੇ ਉੱਤੇ ਸੈਨੇਟਾਈਜ਼ਰ ਕੀਤਾ ਜਾਂਦਾ, ਪਰ ਗੁਰਮਤੀਏ ਸਿੱਖ ਜਦੋਂ ਬਾਹਰੋਂ ਆਉਂਦੇ ਹਨ ਉਦੋਂ ਹੀ ਸਾਰੀ ਇਹ ਕਿਰਿਆ ਕਰਦੇ, ਇਸ਼ਨਾਨ ਵੀ ਕਰਦੇ, ਆਪਣੇ ਵਸਤਰ ਵੀ ਧੋਂਦੇ। ਸਤਿਗੁਰੂ ਕਿਰਪਾ ਕਰੇ, ਪਿਛਲੇ ਦਿਨੀ ਮੈਂ ਦਵਾਈ ਲੈਣ ਗਿਆ ਤੇ ਡਾਕਟਰ ਦੀ 500 ਫੀਸ ਸੀ। ਜਦੋਂ ਮੈਂ ਉਹਨੂੰ ਰੁਪਈਆ 500 ਦੇਣ ਲੱਗਾ ਉਹਨੇ ਪੈਸੇ ਮੇਰੇ ਕੋਲੋਂ ਹੱਥ 'ਚ ਨਹੀਂ ਫੜੇ, ਉਹਨੇ ਇੱਕ ਚੀਨੀ ਦਾ ਭਾਂਡਾ ਜਲਿਆ ਸੀ ਕਹਿੰਦਾ ਉਹਦੇ 'ਚ ਪਾ ਦਿਓ। ਮੈਂ ਕਿਹਾ ਤੁਸੀਂ ਹੱਥ 'ਚ ਕਿਉਂ ਨਹੀਂ ਪੈਸੇ ਫੜੇ? ਕਹਿੰਦੇ ਪਤਾ ਨਹੀਂ ਇਹਨੂੰ ਕਿੰਨਾ ਕੁ ਮਟੀਰੀਆ ਚਮੜਿਆ ਤੇ ਕਿੰਨੇ ਕਿੰਨੇ ਹੱਥਾਂ ਦੇ ਵਿੱਚ ਹੋ ਕੇ ਆਇਆ, ਇਹਨੂੰ ਪਹਿਲਾਂ ਸੈਨੇਟਾਈਜ਼ ਕਰਨਾ ਤੇ ਫਿਰ ਇਹਨੂੰ ਫੜਨਾ। ਮੇਰੇ ਗੁਆਂਢ ਵੀ ਡਾਕਟਰ ਤੇ ਅੱਗੇ ਵੀ ਡਾਕਟਰ, ਮੈਂ ਵੇਖਿਆ ਡਾਕਟਰ ਸਬਜ਼ੀ ਲਵੇ ਤੇ ਜਿਹੜਾ ਬਕਾਇਆ ਉਹਨੇ ਦਿੱਤਾ ਨਾ ਸਬਜ਼ੀ ਵਾਲੇ ਨੇ ਉਹਨੇ ਲਫਾਫੇ 'ਚ ਪਾ ਲਿਆ, ਹੱਥ 'ਚ ਨਹੀਂ ਫੜਿਆ। ਟਕਸਾਲ ਵਿੱਚ ਗੁਰਮਤੀਆ ਸਿੱਖ ਵਾ ਭਾਈ ਸਰਜੀਤ ਸਿੰਘ ਸੋਧੀ, ਮੈਂ ਕਿਹਾ ਵੀ ਇਹਨੂੰ ਸੋਧੀ ਕਹਿੰਦੇ ਆ, ਆਂਦੇ ਵੀ ਹਰ ਚੀਜ਼ ਦੇ ਸੋਧ ਕੇ ਛਕਦਾ, ਲੰਗਰ ਬਣਾਉਣਾ ਸੋਧ ਕੇ, ਭਾਂਡੇ ਛਕਣਾ ਸੋਧ ਕੇ, ਜੇ ਫਾਲਣਾ ਤੇ ਉਹਨੂੰ ਵੀ ਸੋਧ ਕੇ ਛਕਣਾ ਉਹਨੇ। ਤੇ ਮੈਂ ਕਿਹਾ ਸੋਧੀ ਕਿੱਥੋਂ ਨਾ ਪਿਆ? ਆਂਦਾ ਇਹ ਪੈਸੇ ਵੀ ਸੋਧ ਦਿੰਦਾ, ਇਹ ਜਿਹੜੇ ਰੁਪਈਏ ਮੱਥਾ ਟੇਕਦਾ ਨਾ ਇਹ ਪਹਿਲਾਂ ਸਰਫਦਾਰੀ ਕੱਢਦਾ ਸਾਰਿਆਂ ਨੂੰ। ਮੈਂ ਕਿਹਾ ਵੀ ਸੋਜੀ ਸੋਧੀ ਦੇ ਪਹਿਲਾਂ ਸਾਡੇ ਤੋਂ ਸਿਆਣਾ ਸੀ ਜਿਹੜਾ ਇੰਨਾ ਸੁਚੇਤ ਹੋਇਆ ਸੀ। ਗੁਰੂ ਕੇ ਸਿੱਖੋ ਗੁਰੂ ਦੇ ਹਰ ਬਚਨ ਦੇ ਵਿੱਚ ਸੁੱਖ ਤੇ ਸ਼ਾਂਤੀ ਹੈ, ਤੀਰਥ ਹੈ, ਉਹਦੇ ਵਿੱਚੋਂ ਕੁਝ ਲੱਭਦਾ ਜੇ ਅਸੀਂ ਗੁਰੂ ਦੇ ਬਚਨ ਪਾਲੀਏ ਤੇ। ਤੋ ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਵਾਸਤੇ ਬੀਬੀ ਚਰਨਾ ਨੇ ਬੜੇ ਭਾਵਨਾ ਨਾਲ ਲੰਗਰ ਤਿਆਰ ਕੀਤਾ, 5 ਸਿੰਘਾਂ ਨੂੰ ਲੰਗਰ ਛਕਾਇਆ, ਹੱਥ ਸੁੱਚੇ ਕਰਾਏ, ਫਿਰ ਜਥਾ ਸ਼ਕਤ ਭੇਟਾ ਦਿੱਤੀ ਤੇ ਇੱਕ ਸਿੰਘ ਨੇ ਅਰਦਾਸ ਕੀਤੀ, ਦਾਣਾ ਪਾਣੀ ਗੁਰੂ ਕਾ ਟਹਿਲ ਭਾਵਨਾ ਸਿੱਖ ਦੀ ਲੇਖੇ ਲਾਉਣੀ ਤੇ ਸਿੱਖ ਦੇ ਮਨ ਦੇ ਸੰਕਲਪ ਸਤਿਗੁਰੂ ਪੂਰੇ ਕਰ ਦੇਣੇ। ਤੇ ਭਾਈ ਲਾਲ ਸਿੰਘ ਨੇ ਮਨ ਸੰਕਲਪ ਇਹ ਨਹੀਂ ਸੀ ਰੱਖਿਆ ਕਿ ਮਹਾਰਾਜ ਮੈਂ ਅੱਗੇ ਹੰਕਾਰ ਕਰ ਬੈਠਾ ਮੈਨੂੰ ਹੁਣ ਮਾਫ਼ ਕਰ ਦੀ, ਉਹਨੇ ਮਨ ਸੰਕਲਪ ਇਹ ਰੱਖਿਆ ਸੀ ਵੀ ਕਲਗੀਆਂ ਵਾਲਿਆ ਪਾਤਸ਼ਾਹ ਜਦੋਂ ਮੈਂ ਤੇਰੇ ਦਰਬਾਰ ਵਿੱਚ ਇਹ ਢਾਲ ਲੈ ਕੇ ਆਵਾਂ ਨਾ ਮੇਰੀ ਇਹ ਢਾਲ ਨਾ ਟੁੱਟੇ।
ਵਾਹਿਗੁਰੂ
ਇਹ ਅਰਦਾਸ ਕਰਕੇ ਮੰਜਲਾ ਮਾਰਦਾ ਆਨੰਦਪੁਰ ਸਾਹਿਬ ਪਹੁੰਚ ਗਿਆ। ਵਾਰੀ ਆਈ ਢਾਲ ਅੱਗੇ ਰੱਖ ਕੇ ਆਂਦਾ ਮਹਾਰਾਜ ਇਹਨੂੰ ਹੁਣ ਪਰਖੋ, ਸਿੱਖ ਵੇਖ ਰਹੇ ਵੀ ਇਹਨੇ ਤੇ ਮਾਫੀਆਂ ਮੰਗਣੀਆਂ ਸੀ, ਇਹ ਅੱਗੇ ਨੂੰ ਵੀ ਔਖਾ ਜਾ ਕੁੰਦਾ। ਮਹਾਰਾਜ ਤਖਤ ਤੋਂ ਉੱਠੇ ਕਹਿਣ ਲੱਗੇ ਵੀ ਲੈ ਚਲੋ ਇਹਨੂੰ ਸ਼ਹੀਦੀ ਬਾਗ ਵਿੱਚ, ਜਿੱਥੇ ਇੱਕ ਥੜਾ ਬਣਿਆ ਸੀ, ਜਿੱਥੇ ਮਹਾਰਾਜ ਆਪਣੇ ਸਿੱਖਾਂ ਨੂੰ ਫੌਜੀ ਟ੍ਰੇਨਿੰਗ ਦਿਆ ਕਰਦੇ ਸੀ।
ਸੱਚ
ਮਹਾਰਾਜ ਕਹਿਣ ਲੱਗੇ ਲਾਲ ਸਿੰਘ ਇਹ ਢਾਲ ਨੂੰ ਉਹ ਥੜੇ ਤੇ ਰੱਖ ਦੇ। ਭਾਈ ਲਾਲ ਸਿੰਘ ਨੇ ਕੱਲੀ ਢਾਲ ਹੀ ਨਹੀਂ ਰੱਖੀ, ਆਪ ਹੀ ਥੜੇ ਤੇ ਚੜ ਗਿਆ। ਮਹਾਰਾਜ ਕਹਿਣ ਲੱਗੇ ਉਹ ਗੋਲੀ ਤੇ ਢਾਲ ਦੇ ਮਾਰਨੀ ਆ, ਤੂੰ ਇੱਥੇ ਬੈਠਾ ਕੀ ਕਰਦਾ? ਹੁਣ ਸੁਣਿਓ ਸਿੱਖੀ ਸ਼ਰਦਾ, ਅਰਦਾਸਾਂ ਤੇ ਆਪਾਂ ਵੀ ਕਰਦੇ ਹਾਂ, ਕੋਈ ਕਾਰਜ ਨਾ ਰਾਸ ਹੋਏ ਤੇ ਫਿਰ ਮੜੀਆਂ ਮਸਾਣਾ ਤੇ ਕਬਰਾਂ ਨੂੰ ਪੂਜਣ ਤੁਰ ਜਾਂਦੇ ਹਾਂ। ਭਾਈ ਲਾਲ ਸਿੰਘ ਨੇ ਆਖਿਆ ਮਹਾਰਾਜ ਜੀ ਤੁਸੀਂ ਗੋਲੀ ਚਲਵਾ, ਜੇ ਇਹ ਢਾਲ ਬਚੂਗੀ ਤਾਂ ਬਚੂਗਾ, ਨਹੀਂ ਤੇ ਜੀ ਕੇ ਕੀ ਲੈਣਾ।
ਵਾਹਿਗੁਰੂ।
ਜਦੋਂ ਇੰਨਾ ਭਰੋਸਾ ਕਰ ਲਿਆ ਫਿਰ ਕਲਗੀਆਂ ਵਾਲੇ ਦੇ ਦਰਬਾਰ ਵਿੱਚ ਭਾਈ ਮਾਨ ਸਿੰਘ ਰਿਹਾ ਕਰਦਾ ਸੀ, ਜੋ ਪਹਿਲੇ ਨੰਬਰ ਦਾ ਨਿਸ਼ਾਨੀ ਸੀ, ਜਾਂਚੀ ਸੀ।
ਵਾਹ।
ਤੇ ਜੇ ਨਿਸ਼ਾਨਾ ਸ਼ੇਰ ਦਾ ਸਿਰ ਲੈ ਕੇ ਮਾਰਦਾ ਸੀ ਨਾ, ਤੇ ਉਹ ਗੋਲੀ ਦਾ ਨਿਸ਼ਾਨਾ ਸ਼ੇਰ ਦੇ ਸਿਰ 'ਚ ਵੱਜਦਾ ਸੀ। ਪਹਿਲੇ ਨੰਬਰ ਦਾ ਨਿਸ਼ਾਨੀ ਮਰ ਨੇ ਉਹਨੂੰ ਰਫਲ ਕਿਹੜੀ ਫੜਾਈ, ਕੰਨ ਘੋਰ ਕੰਨ ਕਹੀਏ ਬਦਲਾਂ ਨੂੰ, ਜਿਹੜੀ ਬਦਲਾਂ ਨੂੰ ਚੀਤ ਵਾਲੀ ਰਫਲ ਸੀ, ਮੇਰੇ ਪਾਤਸ਼ਾਹ ਨੇ ਭਾਈ ਮਾਨ ਸਿੰਘ ਨੂੰ ਫੜਾਤੀ, ਨਿਸ਼ਾਨਾ ਮਾਰਿਆ ਨਿਸ਼ਾਨਾ ਨਹੀਂ ਵੱਜਾ। ਦੂਜਾ ਮਹਾਰਾਜ ਕਹਿਣ ਲੱਗੇ ਉਹ ਤੇਰਾ ਨਿਸ਼ਾਨਾ ਕਿਉਂ ਨਹੀਂ ਲੱਗਾ? ਨਾ ਪਤਾ ਨਹੀਂ ਸਤਿਗੁਰੂ ਕਿਉਂ ਨਹੀਂ ਲੱਗਾ। ਮਹਾਰਾਜ ਕਹਿਣ ਲੱਗੇ ਹੋਰ ਭਰ ਕੇ ਮਾਰ, ਕਿਹੜਾ ਗੋਲੀਆਂ ਮੋਗੀਆਂ। ਦੂਜਾ ਫੈਰ ਭਰਿਆ, ਦੂਜਾ ਮਾਰਿਆ, ਦੂਜਾ ਵੀ ਪਾਸਿਓਂ ਦੀ ਨਿਕਲ ਗਿਆ। ਸਤਿਗੁਰੂ ਕਹਿਣ ਲੱਗੇ ਉਹ ਮਾਨ ਸਿੰਘ ਢਾਲ ਦੇ ਗਾੜੀ ਕੀ ਚਟਾਨ ਆ ਗਈ, ਉਹ ਤੇਰੀ ਗੋਲੀ ਕਿਉਂ ਨਹੀਂ ਵੱਜਦੀ? ਰਫਲ ਥੱਲੇ ਰੱਖ ਕੇ ਕਹਿਣ ਲੱਗਾ ਮਹਾਰਾਜ ਜਿਸ ਤਰ੍ਹਾਂ ਸੂਰਜ ਨੂੰ ਵੇਖ ਕੇ ਬੰਦੇ ਦੀਆਂ ਅੱਖਾਂ ਚ ਜਾ ਜਾਂਦੀਆਂ ਨਾ, ਮਹਾਰਾਜ ਮੈਨੂੰ ਤੇ ਹਜ਼ਾਰਾਂ ਸੂਰਜਾਂ ਦਾ ਚਾਨਣ ਉਸ ਢਾਲ ਵਿੱਚੋਂ ਪੈ ਰਿਹਾ, ਮੈਂ ਗੋਲੀ ਕਿੱਥੇ ਮਾਰਾਂ? ਸਿਆਣੇ ਬੈਠੇ ਕੋਈ ਇਤਿਹਾਸ ਵਿੱਚ ਲਾ ਭਾਈ ਮਾਨ ਸਿੰਘ ਦਾ ਜ਼ਿਕਰ ਕਰਦੇ ਆ, ਕੋਈ ਭਾਈ ਆਲਮ ਸਿੰਘ ਦਾ ਜ਼ਿਕਰ ਕਰਦੇ, ਰਹੋ ਵਿਚਾਰ। ਜਦੋਂ ਸਿੰਘ ਦਾ ਨਿਸ਼ਾਨਾ ਨਾ ਵੱਜਾ, ਮੇਰੇ ਪਾਤਸ਼ਾਹ ਨੇ ਫਿਰ ਆਪ ਰਫਲ ਚੁੱਕ ਲਈ। ਕਹਿਣ ਲੱਗੇ ਲਾਲ ਸਿੰਘ ਤਗੜਾ ਹੋ ਜਾ, ਗੋਲੀ ਹੁਣ ਅਸੀਂ ਚਲਾਉਣੀ। ਮੇਰੇ ਪਾਤਸ਼ਾਹ ਨੇ ਜਦੋਂ ਰਫਲ ਚੁੱਕੀ, ਸਿਸਤ ਲਈ, ਪਰ ਮੇਰੇ ਪਾਤਸ਼ਾਹ ਨਿਸ਼ਾਨਾ ਨਾ ਲਾਇਆ। ਦੂਜੀ ਵਾਰ ਫਿਰ ਸਿਸਤ ਲਈ, ਪੈਂਤੜਾ ਵੱਧਾ, ਗੋਲੀ ਸਤਿਗੁਰਾਂ ਫਿਰ ਨਾ ਚਲਾਈ। ਉਹਨਾਂ ਚਿਰ ਨੂੰ ਲਾਲ ਸਿੰਘ ਦਾ ਵੀ ਸਿੰਘਾਂ ਦੀ ਸੇਵਾ ਕਰਕੇ ਤੇ ਹੋਮੇ ਦਾ ਤਾਪ ਜਿਹੜਾ ਨਾ ਉਹ ਵਿੱਚੋਂ ਨਿਕਲ ਚੁੱਕਾ ਸੀ, ਥੜੇ ਤੋਂ ਥੱਲੇ ਆ ਗਿਆ। ਆਂਦਾ ਮਹਾਰਾਜ ਗੋਲੀ ਚਲਾ ਲਿਓ, ਪਰ ਇੱਕ ਬਚਨ ਚੇਤੇ ਕਰੋ, ਤੁਸੀਂ ਆਖਿਆ ਸੀ ਦਿਨ 14 ਨੂੰ ਲੈ ਕੇ ਆਈ, ਕਿਸੇ ਸਿੱਖ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਦੀ ਪਰਖ ਕਰਾਂਗੇ, ਤੁਸੀਂ ਆਪ ਨਹੀਂ ਸੀ ਆਖਿਆ। ਮਹਾਰਾਜ ਮੈਂ ਤੇ ਆਮ ਬੰਦਿਆਂ ਦੀ ਗੱਲ ਕੀਤੀ ਸੀ। ਕਲਗੀਆਂ ਵਾਲੇ ਪਾਤਸ਼ਾਹ ਨੇ ਘੁੱਟ ਕੇ ਗੱਲ ਵਕੜੀ 'ਚ ਲੈ ਲਿਆ, ਜਿਤਨਾ ਪ੍ਰਦੇਸਾਂ 'ਚ ਆਏ ਪੁੱਤ ਨਾਲ ਮਾਂ ਪਿਆਰ ਕਰਦੀ ਹੈ ਨਾ, ਸਤਿਗੁਰੂ ਇਸ ਤਰ੍ਹਾਂ ਭਾਈ ਲਾਲ ਸਿੰਘ ਨੂੰ ਪਿਆਰ ਕਰੀ ਜਾ ਰਿਹਾ। ਲਾਗੋ ਭਾਈ ਦਇਆ ਸਿੰਘ ਨੇ ਪੁੱਛਿਆ ਮਹਾਰਾਜ ਜੀ ਇਹਨਾਂ ਚੋਜਾਂ ਦੀ ਕੋਈ ਸਮਝ ਨਹੀਂ ਲੱਗ ਰਹੀ ਵੀ ਮਹਾਰਾਜ ਇਹ ਹੋ ਕੀ ਰਿਹਾ, ਤੁਸੀਂ ਦੋ ਵਾਰ ਮਹਾਰਾਜ ਪੈਂਤਲਾ ਬੱਧਾ ਸਿਸਤ ਲਈ, ਪਰ ਗੋਲੀ ਕਿਉਂ ਨਹੀਂ ਢਾਲਦੇ ਮਾਰੀ? ਮੇਰੇ ਅੰਤਰਜਾਮੀ ਸਤਿਗੁਰੂ ਕਹਿਣ ਲੱਗੇ ਭਾਈ ਦਇਆ ਸਿੰਘਾ ਉਹ ਤੈਨੂੰ ਦੱਸੀਏ ਕੀ, ਭਾਈ ਲਾਲ ਸਿੰਘ ਨੇ ਪ੍ਰਬੰਧ ਏਡੇ ਕਰੜੇ ਕਰ ਲਏ ਸੀ, ਉਹ ਢਾਲ ਨੂੰ ਤੇ ਨੌਵਾਂ ਗੁਰੂਆਂ ਨੇ ਹੱਥ ਪਾਏ ਸੀ, ਅਸੀਂ ਗੋਲੀ ਕਿੱਥੇ ਚਲਾਉਂਦੇ? ਢਾਲ ਨੂੰ ਤੇ ਸ਼ਹੀਦਾਂ ਸਿੰਘਾਂ ਨੇ ਫੜਿਆ ਸੀ, ਅਸੀਂ ਨਿਸ਼ਾਨਾ ਕਿੱਥੇ ਮਾਰਦੇ? ਅੱਜ ਸ਼ਹੀਦਾਂ ਦਾ ਕੀ ਮਜ਼ਾਕ ਲਾਇਆ ਜਾ ਰਿਹਾ, ਕਿਸੇ ਬੁੜੀ 'ਚ ਸ਼ਹੀਦ ਆ ਜਾਂਦਾ, ਕਿਸੇ ਬੱਚੇ 'ਚ ਆ ਜਾਂਦਾ। ਸ਼ਹੀਦ ਜਿਹੜੇ ਉਹ ਅਮਰਪੁਰੀ ਦੇ ਵਾਸੀ ਹੁੰਦੇ ਆ, ਸ਼ਹੀਦ ਕਿਸੇ ਵਿੱਚ ਆਉਂਦੇ ਨਹੀਂ। ਸ਼ਹੀਦ ਜਿਹੜੇ ਆ ਨਾ, ਗੁਰੂ ਕੇ ਸਿੱਖੋ ਸ਼ਹੀਦ ਆਂਦੂ ਕਹਿੰਦੇ ਕਿਨੂੰ, ਜਿਹੜੇ ਸੱਚ ਦੀ ਗਵਾਹੀ ਦੇ ਕੇ ਮੌਤ ਦਾ ਦਰਵਾਜ਼ਾ ਪਾਰ ਕਰ ਜਾਣ, ਉਹਨਾਂ ਨੂੰ ਸ਼ਹੀਦ ਆਂਦੇ। ਸ਼ਹੀਦ ਵਾਹਿਗੁਰੂ ਨਾਲ ਜੋਤ ਮਿਲੀ ਹੁੰਦੀ ਆ, ਤੇ ਜੇ thank you.